ہے حقیقت نہیں سچائی نہیں. اس واسطے اتنا شوق بھی نہیں جتنا لوک سوارن کا شوق ہے اتنا پرلوک سوارن کا نہیں. تو میں عرض کراں اگر کسی کا لوک سور بھی گیا لوک سور دا دھن نال تے دھن کمایا جاتا ہے کرت کر کے. کرت جھوٹھی بھی ہو سکتی ہے سچی بھی ہو سکتی ہے. کرت دے جبر بھی ہو سکتا ہے فریب بھی ہو سکتا ہے. کرت دے چمکاری بھی ہو سکتی ہے. سنسار دے ظلم بھی ہو سکتا ہے انتی ہو سکتی ہے. بتھیریاں بھی ہوئی ہے. بڑے بڑے ظالم سنگھاسنا تے جا بیٹھے ہیں. بڑے بڑے جھوٹے دنیا دے راج پے کرتے ہیں. بڑے بڑے مکار بندے لوکاں دے سراں تے بیٹھے ہیں. کدی سنسار دا اتہاس پڑھ کے یا سنسار تے ہن چات مار کے تے ویکھنا کہ بڑے بڑے ظالم لوکاں دے سراں تے بیٹھے ہیں. بڑے بڑے جھوٹے انتی کر گئے ہیں. بڑے بڑے فریبی تے مکار بندے اگے لنگے ہیں. تو ایک گل تے سپشٹ ہو گئی کہ جھوٹ دا سکھا سنسار دے چل سکدا ہے پرمارتھ دے چ نہیں چل سکدا. کتا ہی نہیں چل سکدا. تے بندے دی ایک عادت بن جاندی ہے جڑا سکہ اس دا جگت دے چل جاندا ہے کہ سوچدا اس ہی سکے نال ہن میں پرمارتھ دے چ وی انتی کرنی ہے. ہو نہیں سکدی. اے بندے سکے باہر چل سکدے نے اندر دی دنیا دے چ نہیں. اے سیانپ تیری باہر چل سکتی ہے اندر دی دنیا وچ نہیں. سہ سیانپاں لکھ ہوئے تاں ایک نہ چلے نا. چترائیاں سیانپاں آویں کتے نہ کام. جس چترائی تے سیانپ نال تو کئیاں نوں پچھاڑیا تے اگے لنگ گیا. جس چترائی تے سیانپ نال تو کئیاں نوں دبایا تے پچھاڑیا. جس چترائی تے سیانپ نال تو جگت وچ بڑی انتی کر لئی یقین جان ایک سیانپ بھی پرمارت دی دنیا وچ کم نہیں آوے گی. ایک بھی نہیں. یہ رستے وک وک ہیں تے مارگ وک وک ہیں. تو اکثر ہمیشہ دو حصوں وچ جگت تقسیم رہا ہے. ایک دا خیال لوک سوارنا چھڈو پر لوک کی ہوندا ہے کچھ بھی نہیں. تے دوجا دھڑا بھاویں تھوڑی تعداد وچ رہا ہے پر رہا ہے پر لوک سوارنا لوک دی گل چھڈو لوک کی ہوندا ہے کچھ بھی نہیں. پر لوک سوارنا دین سوارنا چھڈو دنیا نو. آتما سوارنی ہے چھڈو شریر نو. دھرم سوارنا چھڈو جگت نو. یہ دو دھڑے ہمیشہ سنسار وچ رہے ہیں آد کال تو رہے ہیں. ایک کہندا رہا ہے کہ میں لوک سوارنا ہے پرلوک دی کوئی فکر نہیں. ایک کہندا رہا ہے کہ میں پرلوک سوارنا ہے لوک نال ناتا توڑیا لوک نال سمبند توڑیا. گرمت نے جڑا چاننا جگت دے سامنے رکھیا وہ یہ کہ لوک دی خاطر تو پرلوک تیاگنا تے پرلوک دی خاطر تو لوک نو چھڈنا. یہ مارگ گرو نانک گرو گوبند سنگھ جی دا بڑا نرالا مارگ بڑا قیمتی مارگ. یہ گل وکری ہے کہ پورن طور پہ گرو نانک تے گرو گوبند سنگھ جی مہاراج نو سمجھیا نہیں گیا. اور سمجھیا نہیں گیا دے کچھ کارن بھی نے کہ اج تک دھارمک دنیا دے نعرہ لگے آ رہا زور دے نال کہ پرلوک دی خاطر لوک تیاگنا ہے تے دوجا نعرہ اے سی لوک دی خاطر پرلوک چھڈنا ہے. اے جگ مٹھا اگلا کن دٹھا پدارتھ وادیاں دا اج بہت بڑا زور ہے تے بہت وڈی گنتی ہو گئی ہے. اس طرح دا سنگھن ناستک لوگوں دا کدی نہیں سی جتنا وڈا سنگھن اج ہو گیا ہے. رشیا چائنا چیکوسلاواکیا بلغاریا پولینڈ ہنگری جرمنی سب ناستک دیش جو کہنے پدارتھ چاہیے ہے پرماتما نہیں چاہیے دھن چاہیے ہے دھرم نہیں چاہیے بھوجن چاہیے ہے بھجن کی ہوتا ہے کچھ بھی نہیں ایویں وقت ضائع کرنا. پدارتھ وادیاں دی کھلے عام با اعلان اج جو ہے گنتی بہت زیادہ ہے. اتنی گنتی زمین دیتے پہلے کدی نہیں ہوئی جتنی ہن ہوئی ہے. اور جڑے آستک ہیں اے پورن آستک کوئی نہیں. انج کہہ لو کہ سارا سنسار کسے حد تک ناستکتاں دا ہے. تھوڑے جے آستک آستک جدی آستہ ہے شردہ ہے بھروسہ ہے. ناستک جدی کوئی آستہ نہیں ہے. ناستک دے اکری ارک جدی کوئی آستہ نہیں ہے جدا کوئی بھروسہ نہیں ہے جدا کوئی وشواس نہیں ہے. اتنی عرض میں کر رہے ہیں دھرم مندران دے آن والے ہیں دا بھی کوئی وشواس نہیں ہے. مہاراج تے کہندے نے جان کے ردے وشواس پرب آیا تت گیان تس من پرگٹا. اگر وشواس آ گیا ہے وشواس آ گیا ہے بھائی ہے پرلوک ہے پرماتم ہے تو جس ڈھنگ نال بندہ جی رہا ہے اس ڈھنگ نال نہیں جی رہا. اس کی روزمرہ کی زندگی بدل جائے گی کہ جس ڈھنگ نال جی رہا ہے یہ جیونا کٹا ہی نہیں ہوگا. یہ جیونا منک کا دستا پہ ہے کہ لوک ہے پرلوک نہیں ہے پدارت ہے پرماتما نہیں ہے دھن ہے دھرم نہیں ہے. یہ جیونا دستا پہ بندے کا کارن کہ من پورن طور پہ اجے من نہیں سکیا. تے مننا تے مننا ہی ہے نا. جو من لوے صاحب تے کہندے نوں دی تے مہما بیان ہی نہیں کیتی جا سکتی. مننے کی گت کہی نہ جائے جے کو کہے پچھے پچھتائے کاغذ قلم نہ لکھن ہار مننے کعبے کرن وچار. سنسار تے شک نہیں ہے سندیہ کس تے ہے نرنکار تے. شک دا جنم پتہ کیوں ہوندا ہے جس دے سمبندھ وچ کوئی پرتکش پرمان نہ ملے شک پیدا ہو جاتا ہے. تے اج تک وڈے تو وڈا ادھیاتمی بھی پرماتما دے سمبندھ وچ کوئی پرتکش پرمان نہیں دے سکیا. شک بنیا رہندا ہے سندیہ بنیا رہندا ہے سنسا بنیا رہندا ہے دبدا بنی رہندی ہے. سنسے جیو ملین ہے کت سنجم دھوتا جائے میں مندا میں نہیں بھی مندا. میں اتنے تک مندا گرو چلو تینوں متھا ٹیک لینا تھوڑا جہا تیرے کول بیٹھ جانا پر میں تیری گل نہیں مننی. اینا ہی مندا کہ آ جانا تیرے کول. میں اینا نہیں مندا کہ جو کچھ تو کہہ رہے ہیں میں یہ بھی من لوا. یہ نہیں مننا میں. یہ قبول نہیں ہے یہ پروان نہیں ہے یہ میں نہیں دھارن کر سکتا. یہ انکاری جذبے منک دے اندر کیوں نے دبدا دیتا ہے. پتہ نہیں ہے بھی صحیح کہ نہیں دبدا ہے. اور دبدا دا جنم واسطوک اتھے ہی آتا ہے جتھے اندر یہ دھارنا بنی ہوئے کہ شاید یہ کلپنا ماتر ہے. اکثر بندہ کہہ دیندا ہے پڑھیا تے ہے من نہیں مندا سنیا تے ہے من نہیں مندا. بھگت کبیر نو پوچھیا گیا تسی رب نو کیویں جانیا. صرف دو پنکتیاں اس دا جواب دیتا ہے کبیر نے اتنے وڈے سوال دا بھی تسی رب نو کیویں جانیا پرماتما نو کیویں جانیا. کبیر کہندے نے کہو کبیر من مانیا من مانیا تو ہر جانے. من من گیا تھی جان لیا گل ختم. این گل من من گیا تے جیسے من من گیا اسی جان لیا. میں اتنی عرض کردے ہاں اس چکر چ نہ پینا کہ ساڈا من مند ہے تدی تے گردوارے آئے ہاں. من مند ہے بہت تھوڑا بہت تھوڑا. یہ من جڑا سانو پریپورن پرماتما نے دیتا ہے یہ بہت بڑا بیج ہے. پریپورن پرماتما نے سانو دیتا ہے پر یہ بیج دوفاڑ ہے دو ٹکڑے ہیں. صاحب شری گرو نانک دیو جی مہاراج کا واق مینوں چیتے آ گیا تاکہ گل تھوڑی جہاں سپشٹ ہو جائے. کیونکہ من نو گرو گوبند سنگھ جی مہاراج نے گرو بھی کہا ہے منو آ گر مر من سا مائی جن مو کو شبھ کریا پڑھائی. اے من میرا گرو ہے گرو گوبند سنگھ جی مہاراج. کارن من منے تے رب ہے من نہ منے تے کوئی رب نہیں. मन मन्ने परमात्मा है, मन ना मन्ने कोई परमात्मा नहीं। बहुती दुनिया का मन नहीं मनता। संसार विच बहुत कुछ है, जो कुछ साढ़े मन का हिस्सा है वही कुछ है, बाकी नहीं है। तो मन ने पुत्र नू पुत्र करके मन लिया, मित्र नू मित्र करके मन लिया, मन ने मां नू मां करके मन लिया, प्यो नू प्यो करके मन लिया, मन ने पत्नी नू पत्नी करके मन लिया, पति नू पति करके मन लिया। मन गुरु नू गुरु करके नहीं मनता, मन परमात्मा नू परमात्मा करके नहीं मनता। इस वास्ते परमात्मा गुरु मनुखी मन का हिस्सा नहीं है, बाकी सब है ना। गुरु हिस्सा नहीं है, उहदे नाल कोई बहुत गूढ़ा संबंध नहीं है। तो जे मन का हिस्सा है गुरु तो रंजक मात्र, बहुत थोड़ा, कोई थोड़ा हिस्सा सानू नितनेम करन ते मजबूर कर देंदा, कोई थोड़ा हिस्सा कदी कदाई गुरुद्वारे आन ते मजबूर कर दिता है। मन पूर्ण तौर पर नहीं मनता। गुरु नानक देव जी महाराज मन नू बीज कहिंदे ने, ऐसा बीज जिहदे चों परमात्मा ने जन्म लेना। मन तो जो स्वरूप है अपना मूल पछाण, क्योंकि मन मद देश है, एक पासे शरीर है एक पासे आत्मा है, मन ते मद देश है। तो जिस पासे मन झुक गया असी ओही कुछ हो जावांगे। मन शरीर दी तरफ झुक गया असी शरीरवादी पदार्थवादी संसारवादी, मन परमात्मा दी तरफ झुक गया आत्मा दी तरफ झुक गया असी अध्यात्मवादी भगत संत। ते मन डोलदा कदी शरीर की तरफ कदी परमात्मा की तरफ, कदी शरीर की तरफ कदी परमात्मा की तरफ, इनू कहिंदे डुबदा। कदी सचियार बन जाने हैं कुड़ियार बन जाने, रहम दिल बन जाने हैं कठोर बन जाने, दानी बन जाने हैं गुस्ताखी माफ, फिर बेईमानी चल पैंदी झूठ चल पैंदा। जगत का कोई ऐसा दान नहीं जो बेईमानी नाल जुड़िया हुआ ना होवे, कोई ऐसी दया नहीं जो कठोरता नाल जुड़ी हुई ना होवे, मनुख का कोई ऐसा सच नहीं जो विपरीत दे झूठ ते ना खड़ा होवे। डुबदा दोवें पासे, झूठ भी चाहिदा है सच भी चाहिदा, दया भी चाहिदी कठोरता भी चाहिदी, ये डुबदा है। ते डुबदा दे ते बंदा किधरे भी नहीं पहुंच सकता, इन डुबदा घर बहुत ही गल है। डुबदा दे ते बंदा मिट जांदा। साहिब कहिंदे ने ਇਹ ਜਿਹੜਾ ਮਨ ਹੈ ਇਹਦਾ ਇੱਕ ਹੋਣਾ ਬੜਾ ਲਾਜ਼ਮੀ। ਬੜੀ ਕੀਮਤੀ ਪੰਕਤੀ ਆਸਾ ਦੀਵਾਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਵੀ ਉਹ ਬੀਜ ਪੱਟ ਲੈ ਗਏ ਅਬ ਕਿਉਂ ਉਗਵੇ ਦਾਲ। ਬੀਜ ਨੂੰ ਦਲ ਦਿਓ ਦਾਲ ਬਣ ਗਿਆ, ਹੋਰ ਜ਼ਿਆਦਾ ਦਲ ਦਿਓ ਦਲੀਆ ਹੋ ਗਿਆ, ਬਿਲਕੁਲ ਦਲ ਛੱਡੋ ਆਟਾ ਹੋ ਗਿਆ। ਹੁਣ ਆਟੇ ਨੂੰ ਕੋਈ ਜ਼ਮੀਨ ਵਿੱਚ ਬੋਵੇ ਹਲ ਚਲਾ ਕੇ ਉੱਗੇਗਾ ਨਹੀਂ ਉੱਗਦਾ, ਦਲੀਆ ਕੋਈ ਬੋਵੇ ਉੱਗੇਗਾ ਕਤਈ ਨਹੀਂ ਜੰਮਣਾ। ਅਤੇ ਦਲੀਏ ਅਤੇ ਆਟੇ ਦੀ ਤਾਂ ਗੱਲ ਛੱਡੋ, ਦਾਲ ਵੀ ਨਹੀਂ ਉੱਗ ਸਕਦੀ। ਬੀਜ ਨੂੰ ਦੁਫਾੜ ਕਰ ਦਿਓ ਬੀਜ ਦਾਲ ਹੋ ਗਿਆ। ਅਤੇ ਮਹਾਰਾਜ ਕਹਿੰਦੇ ਅਬ ਕਿਉਂ ਉੱਗਵੇ ਦਾਲ, ਬੰਦੇ ਕੋਲ ਸਾਬਤ ਬੀਜ ਨਹੀਂ ਹੈ ਦਾਲ ਹੈ, ਅਤੇ ਕਈਆਂ ਕੋਲ ਦਾਲ ਨਹੀਂ ਹੈ ਦਲੀਆ, ਅਤੇ ਕਈਆਂ ਕੋਲ ਦਲੀਆ ਵੀ ਨਹੀਂ ਬਿਲਕੁਲ ਆਟਾ। ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਗੁਰਦੁਆਰੇ ਹੋਵੇਗਾ, ਬਾਕੀ ਆਟਾ ਤਾਂ ਥਾਂ ਥਾਂ 'ਤੇ ਵਿਖਰਿਆ ਪਿਆ। ਦਲੀਆ ਦਾਲ, ਮਨ ਸਾਬਤ ਕਿੱਥੇ? ਇੱਥੇ ਨਿਤਨੇਮ ਕਰਨ ਲੱਗਿਆਂ ਮਨ ਸਾਬਤ ਹੈ ਕਤਈ ਨਹੀਂ, ਵਾਹਿਗੁਰੂ ਵਾਹਿਗੁਰੂ ਜਪਣ ਲੱਗਿਆਂ ਮਨ ਸਾਬਤ ਹੈ ਕਤਈ ਨਹੀਂ, ਗੁਰਦੁਆਰੇ ਬੈਠੇ ਹਾਂ ਪੂਰੇ ਮਨ ਕਰਕੇ ਬੈਠੇ ਹਾਂ ਕਤਈ ਨਹੀਂ। ਅਤੇ ਭਗਤ ਕਬੀਰ ਕਹਿੰਦੇ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ, ਜਿਹਦਾ ਬੀਜ ਹੀ ਸਾਬਤ ਕੋਈ ਨਹੀਂ ਉਹਨੂੰ ਰੱਬ ਕਿੱਥੇ? ਜਿਹਦੇ ਕੋਲ ਮਨ ਹੀ ਸਾਬਤ ਨਹੀਂ ਹੈ ਉਹਦੇ ਕੋਲ ਪਰਮਾਤਮਾ ਕਿੱਥੇ, ਈਸ਼ਵਰ ਕਿੱਥੇ? ਧਾਰਮਿਕ ਕੰਮ ਬੰਦਾ ਪੂਰੇ ਮਨ ਨਾਲ ਨਹੀਂ ਕਰਦਾ, ਸੰਸਾਰ ਦੇ ਕੰਮ ਕਈ ਦਫ਼ਾ ਪੂਰੇ ਮਨ ਨਾਲ ਕਰਦਾ। ਇਸ ਵਾਸਤੇ ਸੰਸਾਰ ਵਿੱਚ ਉੱਨਤੀ ਹੋ ਜਾਂਦੀ ਹੈ, ਧਾਰਮਿਕ ਦੁਨੀਆਂ ਵਿੱਚ ਨਹੀਂ ਆਉਂਦੀ। ਮਨ ਦੁਪਾੜ ਹੋ ਜਾਂਦਾ ਹੈ, ਮਨ ਦਾਲ ਹੋ ਜਾਂਦਾ ਹੈ। ਅਤੇ ਹੁਣ ਦਾਲ ਨੂੰ ਬੀਜੋ ਅਤੇ ਕੁਛ ਵੀ ਨਹੀਂ ਪੈਦਾ ਹੁੰਦੀ। ਮਨ ਹਰ ਵਕਤ ਡੁੱਬਦਾ ਚ ਰਹਿੰਦਾ ਦਾਲ, ਅਬ ਕਿਉਂ ਉਗਵੇ ਦਾਲ, ਹੁਣ ਦਾਲ ਕਿਵੇਂ ਪੈਦਾ ਹੋਵੇ? ਜਪ ਜੀ, ਇੱਕ ਬੰਦਾ ਜਪ ਰਿਹਾ, ਤੇ ਕਈ ਦਫ਼ਾ ਤੇ ਉਦੋਂ ਹੀ ਪਤਾ ਚੱਲਦਾ ਕਿ ਮੈਂ ਜਬ ਜੀ ਪੜ੍ਹੀ ਹੈ ਜਦੋਂ ਭੋਗ ਪੈਣ ਤੇ ਆਉਂਦਾ ਲੈ ਕਹਿੰਦਾ ਲੈ ਲੰਘ ਗਈ ਜਬ ਜੀ ਮਨ ਤੇ ਦਲੀਆ ਸੀ ਇਸਦਾ ਉੱਥੇ ਇੱਕ ਥੋੜੀ ਸੀ ਮਹਾਰਾਜ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗੋਵੇ ਹੁਣ ਬੀਜ ਇੱਕ ਹੋਵੇ ਤੇ ਉੱਗੇ ਵਾਹਿਗੁਰੂ ਵਾਹਿਗੁਰੂ ਜਦ ਤੂੰ ਜਪ ਰਿਹਾ ਤੂੰ ਸਿਰਫ ਵਾਹਿਗੁਰੂ ਹੀ ਤੂੰ ਜਪੇ ਹੋਰ ਕੁਛ ਨਹੀਂ ਹੋਰ ਕੋਈ ਫੁਰਨਾ ਨਹੀਂ ਬਾਣੀ ਤੂੰ ਜਪ ਰਿਹਾ ਤੂੰ ਸਿਰਫ ਬਾਣੀ ਹੀ ਜਪੇ ਹੋਰ ਕੁਛ ਨਹੀਂ ਤੂੰ ਖਿਮਾ ਕਰਨੀ ਬਾਣੀ ਜਪਦਿਆਂ ਜਪਦਿਆਂ ਬੰਦਾ ਕੁਝ ਹੋਰ ਵੀ ਕਰ ਰਿਹਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਮਨ ਵਿੱਚ ਹੋਰ ਹਜ਼ਾਰਾਂ ਤਰ੍ਹਾਂ ਦੇ ਫੁਰਨੇ ਨੇ ਸਤਿਗੁਰ ਨੇ ਇਹ ਦਾਲ ਸ਼ਬਦ ਵਰਤੇ ਹੈ ਮੈਂ ਸਮਝਦਾ ਆਮ ਮਨੁੱਖਾਂ ਵਾਸਤੇ ਵਰਨਾ ਬਹੁਤੀ ਦੁਨੀਆਂ ਤੇ ਉਹ ਹੈ ਦਾਲ ਨਹੀਂ ਦਲੀਆ ਮਨ ਤੇ ਬਿਲਕੁਲ ਦਲੀਆ ਇੱਕ ਨਿੱਕਾ ਜਿਹਾ ਵੀ ਜ਼ਰਰਾ ਗੁਰਦੁਆਰੇ 'ਚ ਬੈਠੇ ਕੀਰਤਨ ਦੇ ਕਥਾ ਦੇ ਜਾਂ ਜਪ ਦੇ ਬਾਣੀ ਦੇ ਪਾਠ ਦੇ ਬਹੁਤ ਔਖੀ ਗੱਲ ਹੈ ਬਿਲਕੁਲ ਆਟਾ ਹੋਇਆ ਪਿਆ ਮਨ ਅਤੇ ਮਨ ਜੀਵਦਾ ਹੈ ਅਨੇਕਤਾ ਦੇ ਕਿਤੇ ਜਿਤਨੇ ਟੁਕੜੇ ਕਰੋ ਨਾ ਮਨ ਉਤਨਾ ਹੀ ਬਲਵਾਨ ਹੋ ਜਾਂਦਾ ਸਰੀਰ ਦੇ ਟੁਕੜੇ ਕਰੋ ਸਰੀਰ ਦੀ ਮੌਤ ਹੋ ਜਾਂਦੀ ਹੈ ਮਨ ਦੇ ਜਿਤਨੇ ਟੁਕੜੇ ਕਰੋ ਮਨ ਦੀ ਤਾਕਤ ਵੱਧਦੀ ਹੈ ਅਤੇ ਮਨ ਨੂੰ ਜੋੜਨਾ ਸ਼ੁਰੂ ਕਰੋ ਮਨ ਕਮਜ਼ੋਰ ਹੁੰਦਾ ਜਾਂਦਾ ਮਨ ਇੱਕ ਹੋ ਗਿਆ ਮਨ ਮਿਟ ਗਿਆ ਜੋਤ ਸਰੂਪ ਹੋ ਗਿਆ ਬੀਜ ਮਿਟਦਾ ਅਤੇ ਫਲ ਬਣ ਜਾਂਦਾ ਮਨ ਮਿਟਦਾ ਅਤੇ ਪਰਮਾਤਮਾ ਬਣ ਜਾਂਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾ ਜੇ ਇੱਕ ਹੋਏ ਤਾਂ ਉਗੋਏ ਰੁੱਤੀ ਹੂੰ ਰੁੱਤ ਹੋਏ ਮਨ ਇੱਕ ਹੋਏ ਅਤੇ ਫਿਰ ਜਿੱਥੇ ਬੀਜ ਇੱਕ ਹੋਵੇ ਉੱਥੇ ਬੀਜਣ ਦੀ ਰੁੱਤ ਵੀ ਹੋਵੇ ਕਿਉਂਕਿ ਰੁੱਤ ਨਾ ਆਵੇ ਤਾਂ ਵੀ ਗੱਲ ਨਹੀਂ ਬਣਦੀ ਮੈਂ ਬੁਨਿਆਦੀ ਅਰਜ਼ ਕਰ ਰਿਹਾ ਤਾਂ ਕਿ ਕੱਲ੍ਹ ਤੋਂ ਤੁਸੀਂ ਕੁਝ ਬੀਜਣਾ ਆਰੰਭ ਕਰੋ ਅਤੇ ਬੀਜਣਾ ਕੀ ਹੈ ਆਪਣਾ ਮਨ ਅਤੇ ਕਿੱਥੇ ਬੀਜਣਾ ਹੈ ਸ਼ਬਦ ਦੀ ਧਰਤੀ ਦੇ ਧਰਤੀ ਸ਼ਬਦ ਹੈ ਧਰਤੀ ਸੁੰਦਰ ਮੌਜੂਦ ਹੈ ਸਾਡੇ ਕੋਲ ਬੀਜ ਕਿਸੇ ਕੰਮ ਦਾ ਨਹੀਂ ਅਕਸਰ ਐਸਾ ਦੇਖਿਆ ਗਿਆ ਬਾਹਰ ਕਿਸਾਨ ਲੋਕ ਉਹਨਾਂ ਵਿਚਾਰਿਆਂ ਕੋਲ ਕਈ ਦਫ਼ਾ ਬੀਜ ਚੰਗਾ ਹੁੰਦਾ ਧਰਤੀ ਚੰਗੀ ਨਹੀਂ ਆਉਂਦੀ ਧਰਤੀ ਸ਼ਬਦ ਹੈ ਗੁਰੂ ਦਾ ਸ਼ਬਦ ਧਰਤੀ ਗੁਰਮੰਤਰ ਹੈ ਬਹੁਤ ਸੋਹਣੀ ਸਵਰੀ ਹੋਈ ਸ਼ਿੰਗਾਰੀ ਹੋਈ ਮਹਾਨ ਧਰਤੀ ਬੀਜ ਕਿਸੇ ਕੰਮ ਦਾ ਨਹੀਂ ਬੀਜ ਸਾਬਤ ਨਹੀਂ ਦਲੀਆ ਸਾਡੇ ਕੋਲ ਦਾਲ ਹੈ ਧਰਤੀ ਦਾ ਕਸੂਰ ਨਹੀਂ ਸ਼ਬਦ ਦਾ ਕਸੂਰ ਨਹੀਂ ਹੈ ਕਸੂਰ ਸਾਡਾ ਆਪਣਾ ਮੁਝ ਔਗੁਣ ਸੈ ਨਾਹੀਂ ਦੋਸ਼ ਪਰਮਾਤਮਾ ਦਾ ਦੋਸ਼ ਨਹੀਂ ਮੇਰਾ ਹੀ ਦੋਸ਼ ਕਿਉਂਕਿ ਮੇਰੇ ਕੋਲ ਬੀਜ ਸਾਬਤ ਨਹੀਂ ਮੇਰੇ ਕੋਲ ਬੀਜ ਜਿਹੜਾ ਹੈ ਇਹ ਪੂਰਨ ਨਹੀਂ ਮੁਕੰਮਲ ਨਹੀਂ ਤੋ ਸਾਹਿਬ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ ਇੱਕ ਤੇ ਬੀਜ ਸਾਬਤ ਹੋਵੇ ਮੈਂ ਫਿਰ ਅਰਜ਼ ਕਰਾਂ ਭਗਤ ਕਬੀਰ ਨੇ ਦਾਅਵੇ ਨਾਲ ਕਹਿ ਦਿੱਤਾ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ ਉਹਨੂੰ ਕਿੱਥੇ ਰੱਬ ਜਿਹਦੇ ਕੋਲ ਬੀਜ ਹੀ ਸਾਬਤ ਕੋਈ ਨਹੀਂ ਸੰਸਾਰ ਦੇ ਕੰਮ ਕਰਨ ਲੱਗਿਆਂ ਬੀਜ ਸਾਬਤ ਹੋ ਜਾਂਦਾ ਹੈ ਧਾਰਮਿਕ ਕੰਮ ਕਰਨ ਲੱਗਿਆਂ ਨਹੀਂ ਪਤਾ ਹੀ ਨਹੀਂ ਆਉਂਦਾ ਸੰਸਾ ਖੜਾ ਹੋ ਜਾਂਦਾ ਦੁਬਦਾ ਖੜੀ ਹੋ ਜਾਂਦੀ ਹੈ ਦੁਫਾੜ ਮਨ ਹੋ ਜਾਂਦਾ ਹੈ ਮਨ ਦਾਲ ਹੋ ਜਾਂਦਾ ਮਹਾਰਾਜ ਕਹਿੰਦੇ ਨੇ ਇੱਕ ਤੇ ਬੀਜ ਇੱਕ ਹੋਵੇ ਦੂਜਾ ਬੀਜਣ ਦੀ ਰੁੱਤ ਵੀ ਹੋਵੇ ਤੇ ਬੀਜਣ ਦੀ ਰੁੱਤ ਕਿਹੜੀ ਹੈ ਕਦੋਂ ਬੀਜੀਏ ਕਦੋਂ ਨਾਮ ਜਪੀਏ ਕਦੋਂ ਵਾਹਿਗੁਰੂ ਵਾਹਿਗੁਰੂ ਕਰੀਏ ਰੁੱਤੀ ਹੂੰ ਰੁੱਤ ਹੋਏ ਇਸ਼ਾਰਤਨ ਕਹਿ ਦਿੱਤਾ ਸਤਿਗੁਰੂ ਨੇ ਬੀਜਣ ਦੀ ਰੁੱਤ ਵੀ ਹੋਵੇ ਹੁਣ ਬੀਜ ਵੀ ਵਧੀਆ ਹੋਵੇ ਧਰਤੀ ਵੀ ਠੀਕ ਹੈ ਪਰ ਰੁੱਤ ਅਨੁਕੂਲ ਨਾ ਹੋਵੇ ਮੌਸਮ ਅਨੁਕੂਲ ਨਾ ਹੋਵੇ ਤਾਂ ਵੀ ਬੀਜਿਆ ਹੋਇਆ ਬੀਜ ਪੂਰਨ ਤੌਰ ਤੇ ਪ੍ਰਫੁੱਲਤ ਨਹੀਂ ਹੁੰਦਾ ਔਰ ਜਿਤਨਾ ਪ੍ਰਫੁੱਲਤ ਹੋਣਾ ਚਾਹੀਦਾ ਹੈ ਉਹ ਨਹੀਂ ਹੁੰਦਾ ਇਕਾਗਰਤਾ ਪ੍ਰਦਾਨ ਕਰਨੀ ਰੁੱਤ ਕਿਹੜੀ ਹੈ ਰੁੱਤ ਸਤਿਗੁਰ ਨੇ ਅੰਮ੍ਰਿਤ ਵੇਲਾ ਆਖਿਆ ਔਰ ਬਹੁਤ ਸਾਰੀਆਂ ਪੰਕਤੀਆਂ ਨੇ ਅਤੇ ਅਧਿਐਨ ਕਰਨ 'ਤੇ ਇੱਕ ਗੱਲ ਸਪਸ਼ਟ ਹੋਈ ਹੈ ਕਿ ਅੰਮ੍ਰਿਤ ਵੇਲਾ ਦੋ ਵਕਤ ਆਉਂਦਾ ਹੈ ਇੱਕ ਟਾਈਮ ਨਹੀਂ ਹਿੰਦੂ ਸਮਾਜ ਨੇ ਉਸਨੂੰ ਸਨਾਤਨ ਰਿਸ਼ੀਆਂ ਨੇ ਉਸਨੂੰ ਸੰਧਿਆ ਆਖਿਆ ਗੁਰਮਤਿ ਨੇ ਅੰਮ੍ਰਿਤ ਵੇਲਾ ਆਖਿਆ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਬ੍ਰਹਮ ਮਹੂਰਤ ਆਖਿਆ, ਔਰ ਇਸਲਾਮ ਨੇ ਉਸਨੂੰ ਅਲਲ ਸੁਭਾਅ ਕਰਕੇ ਕਿਹਾ। ਸੰਧਿਆ, ਸੰਧਿਆ ਦਾ ਮਤਲਬ ਜਿੱਥੇ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ। ਸੋ ਦਿਨ ਤੇ ਰਾਤ ਦੀ ਸੰਧੀ ਦੋ ਵਕਤ ਆਉਂਦੀ ਹੈ, ਇੱਕ ਸਵੇਰੇ ਆਉਂਦੀ ਹੈ, ਇੱਕ ਸ਼ਾਮ ਨੂੰ ਆਉਂਦੀ ਹੈ। ਸੰਧਿਆ ਦਾ ਮਤਲਬ ਸ਼ਾਮ ਨਹੀਂ ਹੈ। ਸੰਧਿਆ ਸੰਸਕ੍ਰਿਤ ਦਾ ਸ਼ਬਦ ਹੈ ਜਿੱਥੇ ਸੰਧੀ ਹੋ ਰਹੀ ਹੈ, ਜੋੜ, ਦਿਨ ਤੇ ਰਾਤ ਦਾ ਜੋੜ ਹੋ ਰਿਹਾ ਜਿੱਥੇ, ਸੰਧਿਆ ਸੰਧੀ। ਸੋ ਇਹ ਸੰਧਿਆ ਦੋ ਵਕਤ ਆਉਂਦੀ, ਇੱਕ ਸਵੇਰੇ ਇੱਕ ਸ਼ਾਮ। ਇਸ ਵਾਸਤੇ ਸਾਨੂੰ ਸਤਿਗੁਰਾਂ ਨੇ ਦੋ ਵਕਤ ਦਾ ਨਿਤਨੇਮ ਬਖਸ਼ਿਆ, ਅਤੇ ਦੋ ਵਕਤ ਦੀਆਂ ਬਾਣੀਆਂ ਵੀ ਵੱਖ ਨੇ। ਸਵੇਰੇ ਦੀ ਨਿਤਨੇਮ ਦੀ ਬਾਣੀ ਸਾਡੀ ਹੋਰ ਹੈ, ਸ਼ਾਮ ਦੀ ਹੋਰ ਹੈ। ਸ਼ਾਮ ਦੀ ਰਹਿਰਾਸ ਸਾਹਿਬ, ਸਵੇਰੇ ਦੀਆਂ ਪੰਜ ਬਾਣੀਆਂ ਹੋਰ ਨੇ। ਜਦੋਂ ਸੰਧਿਆ ਹੈ, ਇਹ ਅੰਮ੍ਰਿਤ ਵੇਲਾ ਹੈ, ਇਹ ਰੁੱਤ ਹੈ ਬੀਜਣ ਦੀ। ਅਕਸਰ ਬੀਜ ਬੋਣ ਦੀ ਰੁੱਤ ਸਾਲ ਵਿੱਚ ਇੱਕ ਦਫ਼ਾ ਆਉਂਦੀ ਹੈ ਜਾਂ ਦੋ ਦਫ਼ਾ, ਪਰ ਮਨ ਰੂਪੀ ਬੀਜ ਨੂੰ ਬੀਜੀਏ, ਰੁੱਤ 24 ਘੰਟਿਆਂ ਵਿੱਚ ਦੋ ਦਫ਼ਾ ਆਉਂਦੀ ਹੈ। ਔਰ ਉਹ ਰੁੱਤ ਹੈ, ਵਕਤ ਉਹ ਹੈ ਜਦ ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਉਹਨੂੰ ਕਹਿੰਦੇ ਨੇ ਸੰਧਿਆ। ਉਹ ਫੁੱਟ ਗਈ ਹੈ, ਲੇਕਿਨ ਅਜੇ ਸੂਰਜ ਚੜ੍ਹਿਆ ਨਹੀਂ। ਅੰਮ੍ਰਿਤ ਵੇਲਾ ਸੰਧਿਆ, ਸੂਰਜ ਗਰੂਬ ਹੋ ਗਿਆ ਪਰ ਪੂਰਨ ਤੌਰ 'ਤੇ ਅਜੇ ਅੰਧੇਰਾ ਨਹੀਂ ਹੈ, ਚਾਨਣਾ ਹੈ। ਸੰਧਿਆ, ਇਹ ਦੋ ਸੰਧਿਆ, ਇਸ ਦੋ ਵਕਤ ਨੂੰ ਸੰਧਿਆ ਕਹਿੰਦੇ ਨੇ। ਜਦ ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ, ਇਹ ਬੰਦੇ ਹੁਣ ਤੂੰ ਕੋਸ਼ਿਸ਼ ਕਰ, ਆਤਮਾ ਪਰਮਾਤਮਾ ਦੀ ਸੰਧੀ ਕਰ ਲੈ, ਮਨ ਤੇ ਅਕਾਲ ਪੁਰਖ ਦੀ ਸੰਧੀ ਕਰ ਲੈ, ਜੋੜ ਕਰ ਲੈ। ਇਹ ਜੋੜ ਤੇਰੇ ਵਾਸਤੇ ਮਦਦਗਾਰ ਹੈ, ਦਿਨ ਤੇ ਰਾਤ ਦਾ ਇਹ ਜੋੜ ਤੇਰੇ ਲਈ ਸਹਾਇਕ ਹੈ। ਇਹ ਗੱਲ ਵੱਖਰੀ ਹੈ ਕਿ ਤੂੰ ਜੁੜ ਗਿਆ, ਫਿਰ ਤੇ ਦਿਨ ਰਾਤ ਹੀ ਆਰਾਧੋ ਪਿਆਰੇ ਨਿਮਕ ਨਕੀਜੇ ਢੀਲਾ, ਫਿਰ ਤੇ ਦਿਨ ਰਾਤ ਚੱਲਦਾ, ਉਹ ਗੱਲ ਵੱਖਰੀ ਹੈ। ਪਰ ਤੂੰ ਸ਼ੁਰੂਆਤ ਕਰਨੀ ਹੈ, ਤੂੰ ਇਬਤਦਾ ਹੁਣ ਚੱਲਣਾ ਹੀ ਹੈ, ਤਾਂ ਇਹ ਤੇਰੇ ਵਾਸਤੇ ਸਹਾਇਕ ਹੈ। ਦਿਨ ਤੇ ਰਾਤ ਨਵੇਂ ਨਵੇਂ ਮਨੁੱਖ ਵਾਸਤੇ ਮਦਦਗਾਰ ਨਹੀਂ ਹੋਵੇਗਾ। ਸੰਧਿਆ, ਦਿਨ ਨੂੰ ਧੰਦਾ ਚੇਤੇ ਆਵੇਗਾ, ਧਰਮ ਨਹੀਂ। ਦਿਨ ਨੂੰ ਸੰਸਾਰ ਚੇਤੇ ਆਏਗਾ, ਨਿਰੰਕਾਰ ਨਹੀਂ ਚੇਤੇ ਆਏਗਾ। ਬਗੌਰ ਮੁਤਾਲਾ ਕਰਕੇ ਦੇਖ ਲੈਣਾ। ਰਾਤ ਨੂੰ ਵਿਸ਼ਰਾਮ ਚੇਤੇ ਆਵੇਗਾ, ਆਰਾਮ ਨਹੀਂ ਚੇਤੇ ਆਉਣਾ। ਔਰ ਵੈਦਿਕ ਗ੍ਰੰਥਾਂ ਦੇ ਮੁਤਾਬਕ, ਖਾਸ ਕਰਕੇ ਮੇਘ ਬਿਨੋਦ ਦੇ ਕਰਤਾ ਵੈਦ ਧਨੰਤਰ ਅਤੇ ਹਕੀਮ ਲੁਕਮਾਨ, ਕਰੀਬਨ ਕਰੀਬਨ ਦੋਹਾਂ ਦੇ ਵਿਚਾਰ ਮਿਲਦੇ ਨੇ। ਜੜੀ ਬੂਟੀਆਂ ਬਾਰੇ ਜੋ ਕੁਝ ਵੈਦ ਧਨੰਤਰ ਨੇ ਲਿਖਿਆ, ਲੁਕਮਾਨ ਨੇ ਵੀ ਉਹੀ ਕੁਝ ਲਿਖਿਆ। ਜੜੀ ਬੂਟੀਆਂ ਦਾ ਜਿਹੜਾ ਸਵਾਲ ਲਿਖਿਆ ਵੈਦ ਧਨੰਤਰ ਨੇ, ਲੁਕਮਾਨ ਨੇ ਵੀ ਉਹੀ ਲਿਖਿਆ। ਅਤੇ ਜਿਹਨਾਂ ਜਿਹਨਾਂ ਜੜੀ ਬੂਟੀਆਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਲਿਖਿਆ ਗਿਆ, ਅਜੋਕੀ ਸਾਇੰਸ ਉਸਨੂੰ ਗਲਤ ਨਹੀਂ ਸਾਬਤ ਕਰ ਸਕੀ। ਇਹ ਗੱਲ ਵੱਖਰੀ ਹੈ ਕਿ ਉਹਨਾਂ ਮਹਾਂਪੁਰਸ਼ਾਂ ਨੇ ਜੜੀ ਬੂਟੀਆਂ ਦੇ ਇਹ ਸੁਭਾਅ ਕਿਸ ਢੰਗ ਨਾਲ ਪਰਖੇ, ਕਿਸ ਢੰਗ ਨਾਲ ਜਾਣੇ, ਕਿਉਂਕਿ ਹਜ਼ਾਰਾਂ ਜੜੀ ਬੂਟੀਆਂ ਦਾ ਉਹਨਾਂ ਦੇ ਗਿਆਨ ਹੈ। ਅਤੇ ਕੁਛ ਅਨੁਭਵੀ ਪੁਰਸ਼ ਕਹਿੰਦੇ ਨੇ ਉਹ ਬਨਸਪਤੀ ਦੀ ਭਾਸ਼ਾ ਸਮਝਦੇ ਸਨ, ਬਨਸਪਤੀ ਦੇ ਬੋਲ ਸਮਝਦੇ ਸਨ। ਇੰਨੇ ਸੁਣ ਹੋ ਚੁੱਕੇ ਸਨ ਇਹ ਪੁਰਸ਼, ਮਹਾਂਪੁਰਸ਼ ਪਸ਼ੂ ਪੰਛੀਆਂ ਦੀ ਭਾਸ਼ਾ ਸਮਝਦੇ ਸਨ, ਬਨਸਪਤੀ ਦੀ ਵੀ ਸਮਝਦੇ ਸਨ। ਸ਼ਾਇਦ ਕਿਸੇ ਵਕਤ ਵਿਗਿਆਨ ਇਸ ਪੱਧਰ 'ਤੇ ਪਹੁੰਚੇ, ਅਜੇ ਤਾਂ ਨਹੀਂ। ਇੱਕ ਜ਼ਿੰਦਗੀ ਦੇ, ਛੋਟੀ ਜਿਹੀ ਜ਼ਿੰਦਗੀ ਵਿੱਚ ਹਜ਼ਾਰਾਂ ਤਰ੍ਹਾਂ ਦੀ ਜੜੀ ਬੂਟੀਆਂ ਦਾ ਗਿਆਨ ਦੇ ਜਾਣਾ, ਅਤੇ ਇੱਕ ਵੀ ਜੜੀ ਬੂਟੀ ਵਾਸਤੇ ਗਲਤ ਨਾ ਕਹਿਣਾ, ਅਤੇ ਮੈਂ ਕਹਿੰਦੀ ਇਹ ਕਰਾਮਾਤ ਨਹੀਂ ਅਤੇ ਹੋਰ ਕੀ ਹੈ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਦੇਣ ਹੈ। ਸੋ ਵੈਦ ਧਨੰਤਰ ਕਹਿੰਦੇ ਨੇ ਰਾਤ ਨੂੰ ਜੀਵਨ ਸ਼ਕਤੀ ਸੁਕੜਦੀ ਹੈ, ਦਿਮਾਗੀ ਸ਼ਕਤੀ ਸੁਕੜਦੀ ਹੈ, ਚੇਤਨ ਸ਼ਕਤੀ ਸੁਕੜਦੀ ਹੈ, ਜਠਰ ਅਗਨੀ ਸੁਕੜਦੀ ਹੈ, ਉਸਦਾ ਐਸਾ ਕਹਿਣਾ। ਵਿਸ਼ਰਾਮ ਚਾਹੁੰਦਾ ਸਰੀਰ ਚੇਤਨਾ, ਜਿਸੇ ਰਾਤ ਨੂੰ ਖਿੜੇ ਹੋਏ ਫੁੱਲ ਬੰਦ ਆਉਂਦੇ ਨੇ, ਪੰਛੀ ਆਲਣਿਆਂ 'ਚ ਆ ਕੇ ਖਾਮੋਸ਼ੀ ਨਾਲ ਬੈਠ ਜਾਂਦੇ ਨੇ, ਸੋ ਜਾਂਦੇ ਨੇ, ਰਾਤ ਵਿਸ਼ਰਾਮ ਹੈ, ਜੀਵਨ ਸ਼ਕਤੀ ਸੁਕੜਦੀ ਹੈ। ਵੈ ਧਨੰਤਰ ਨੇ ਇੱਥੇ ਤੱਕ ਹੈ, ਜੋ ਦਿਨ ਨੂੰ ਬੰਦਾ ਛਕਦਾ ਹੈ ਰਾਤ ਨੂੰ ਉਸਦਾ ਅੱਧਾ ਛੱਕੇ, ਕਿਉਂਕਿ ਜੀਵਨ ਸ਼ਕਤੀ ਸੁਕੜਦੀ ਹੈ, ਜਠਰ ਅਗਨੀ ਸੁਕੜਦੀ ਹੈ। ਸਮਾਪਤੀ ਮੈਂ ਕਰਨ ਲੱਗਾ, ਸਮਾਂ ਆਉਣ ਲੱਗਾ। ਰਾਤ ਨੂੰ ਅਗਰ ਇਹ ਸਭ ਕੁਝ ਸੁਕੜਦਾ, ਰਾਤ ਨੂੰ ਬੰਦਾ ਪ੍ਰਫੁੱਲਤਾ ਦੇ ਨਾਲ ਪਰਮਾਤਮਾ ਦਾ ਨਾਂ ਲੈ ਸਕੇ, ਬੜੀ ਔਖੀ ਗੱਲ ਹੈ। ਦੁੱਗਣੀ ਮਿਹਨਤ ਕਰਨੀ ਪਏਗੀ, ਚਾਰ ਗੁਣਾ ਵੱਧ ਕਰਨੀ ਪਏਗੀ। ਅਤੇ ਦਿਨ ਤੇ ਸੰਸਾਰ ਚੇਤੇ ਆਉਂਦਾ, ਕਰਤਾਰ ਚੇਤੇ ਥੋੜ੍ਹੀ ਆਵੇਗਾ, ਦੰਦਾ ਚੇਤੇ ਆਉਂਦਾ, ਹੈ ਧਨ ਚੇਤੇ ਆਉਂਦਾ, ਧਰਮ ਨਹੀਂ ਚੇਤੇ ਆਉਂਦਾ। ਦੋ ਰੁੱਤਾਂ 24 ਘੰਟਿਆਂ ਵਿੱਚ ਰੋਜ਼ ਆਉਂਦੀਆਂ ਨੇ, 8 ਪਹਿਰਾਂ ਵਿੱਚ ਰੋਜ਼ ਆਉਂਦੀਆਂ ਨੇ। ਜਦ ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਉਹਨੂੰ ਕਹਿੰਦੇ ਨੇ ਸੰਧਿਆ। ਇਹ ਬੰਦੇ ਉਸ ਵਕਤ ਤੂੰ ਮਨ ਦੇ ਬੀਜ ਨੂੰ ਬੋ ਸ਼ਬਦ ਦੀ ਧਰਤੀ ਦੇ, ਵਾਹਿਗੁਰੂ ਵਾਹਿਗੁਰੂ ਆਖ, ਔਰ ਉਹਨੂੰ ਧਿਆਨ ਨਾਲ ਸੁਣ। ਧਿਆਨ ਹੀ ਮਨ ਹੈ, ਧਿਆਨ ਹੀ ਸੁਰਤ ਹੈ, ਮਨ ਉਸ ਦੇ ਜੋੜ। ਜੈਸੇ ਜੈਸੇ ਤੇਰਾ ਮਨ ਸ਼ਬਦ ਦੇ ਜੁੜੇਗਾ, ਪਰਲੋਕ ਸਵਰੇਗਾ, ਪਰਲੋਕ ਦੀ ਦੌੜ ਪ੍ਰਾਪਤ ਹੋਵੇਗੀ। ਮੈਂ ਅਰਜ਼ ਕਰਾਂ, ਦੀਨ ਦੀ ਖਾਤਰ ਦੁਨੀਆਂ ਨਹੀਂ ਛੱਡਣੀ, ਦੁਨੀਆਂ ਦੀ ਖਾਤਰ ਦੀਨ ਨਹੀਂ ਛੱਡਣਾ। ਅਕਸਰ ਐਸਾ ਹੁੰਦਾ, ਦੀਨ ਵਿਸਾਰੇ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਦੀਨ ਕੇ ਤੋਸ਼ੇ ਦੁਨੀ ਨਾ ਜਾਏ। ਐਸਾ ਨਾ ਹੋਵੇ ਕਿ ਤੂੰ ਦੁਨੀਆਂ ਦੀ ਖਾਤਰ ਦੀਨ ਛੱਡ ਦੇਵੇਂ, ਦੀਨ ਦੀ ਖਾਤਰ ਦੁਨੀਆਂ ਛੱਡ ਦੇਵੇਂ, ਕਤਈ ਨਾ ਕਰੀ ਐਸਾ। ਦੁਨੀਆਂ ਸਵਰੇਗੀ ਧੰਦੇ ਨਾਲ, ਦੀਨ ਸਵਰੇਗਾ ਧਰਮ ਨਾਲ। ਲੋਕ ਸਵਰੇਗਾ ਕਿਰਤ ਕਰਕੇ, ਪਰ ਲੋਕ ਸਵਰੇਗਾ ਕੀਰਤੀ ਕਰਕੇ। ਔਰ ਮਨ ਨੂੰ ਖਿੰਡਾ ਕੇ ਸੰਸਾਰ ਵਿੱਚ ਤਰੱਕੀ ਹੋਵੇਗੀ, ਮਨ ਨੂੰ ਜੋੜ ਕੇ ਨਿਰੰਕਾਰ ਦੀ ਦੁਨੀਆਂ ਦਾ ਆਨੰਦ ਮਿਲੇਗਾ। ਵਿਪਰੀਤ ਦਿਸ਼ਾ, ਮੁਖਤਲਿਫ ਦਿਸ਼ਾ। ਸੁਦਾਸ ਨੇ ਗੱਲ ਇੱਥੋਂ ਆਰੰਭ ਕੀਤੀ ਸੀ, ਇਸ ਦਰ ਵਿੱਚ ਆਪਾਂ ਜੋ ਆਏ ਹਾਂ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹਾਂ, ਸਿਰਫ ਪ੍ਰਲੋਕ ਸਵਾਰਨ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਪਦਾਰਥ ਦੀ ਪ੍ਰਾਪਤੀ ਵਾਸਤੇ ਨਹੀਂ। ਪਦਾਰਥ ਦੀ ਪ੍ਰਾਪਤੀ ਸੰਸਾਰ ਵਿੱਚ ਕਰਨੀ ਹੈ, ਜਗਤ ਵਿੱਚੋਂ ਕਰਨੀ ਹੈ। ਵਾਸ਼ਨਾ ਸੰਸਾਰ ਦੇ ਲਈ ਹੈ, ਨਿਰਵਾਸ਼ਨਾ ਨਿਰੰਕਾਰ ਦੇ ਲਈ ਹੈ, ਪ੍ਰਾਰਥਨਾ ਪਰਮਾਤਮਾ ਲਈ ਹੈ। ਜਦ ਕੋਈ ਬੰਦਾ ਵਾਸ਼ਨਾ ਧਾਰਮਿਕ ਮੰਦਰਾਂ ਵਿੱਚ ਲਿਆਉਂਦਾ, ਤਾਂ ਧਾਰਮਿਕ ਮੰਦਰ ਵੀ ਉਹਦੀ ਦ੍ਰਿਸ਼ਟੀ 'ਚ ਬਾਜ਼ਾਰ ਹੋ ਜਾਂਦੇ, ਸੰਸਾਰ ਹੋ ਜਾਂਦਾ। ਨਹੀਂ, ਇੱਥੇ ਪ੍ਰਾਰਥਨਾ ਲੈ ਕੇ ਆ, ਬਹੁਤ ਗੂੜੀ ਪ੍ਰਾਰਥਨਾ ਲੈ ਕੇ ਆ, ਤਾਂ ਕਿ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ, ਪਰਮ ਰਸ ਦੀ ਪ੍ਰਾਪਤੀ ਹੋਵੇ, ਪਰਮ ਆਨੰਦ ਦੀ ਪ੍ਰਾਪਤੀ ਹੋਵੇ। ਸਮਾਂ ਹੋ ਗਿਆ, ਕਿਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ, ਕਿ ਪਰਮਾਤਮਾ ਸਾਡੇ ਮਨ ਦਾ ਹਿੱਸਾ ਬਣੇ, ਗੁਰਬਾਣੀ ਸਾਡੇ ਮਨ ਦਾ ਹਿੱਸਾ ਬਣੇ, ਅਤੇ ਜੋ ਕੁਛ ਸਾਡੇ ਮਨ ਦਾ ਹਿੱਸਾ ਹੈ ਜਗਤ ਵਿੱਚ ਉਹੀ ਕੁਛ ਹੈ, ਬਾਕੀ ਨਹੀਂ ਹੈ। ਅਤੇ ਜਿਸ ਦਿਨ ਪਰਮਾਤਮਾ ਮਨ ਦਾ ਹਿੱਸਾ ਬਣਦਾ, ਉਸੇ ਦਿਨ ਹੀ ਮਨੁੱਖ ਪੂਰਨ ਤੌਰ 'ਤੇ ਪਰਮਾਤਮਾ ਨੂੰ ਜਾਣ ਲੈਂਦਾ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਦੋ ਦਿਨ ਦਾਸ ਨੇ ਤੁਹਾਡੇ ਹੋਰ ਚਰਨ ਪਰਸਨੇ ਨੇ, ਅਤੇ ਹੁਕਮ ਨੂੰ ਸਿਰ ਮਸਤਕ 'ਤੇ ਰੱਖਦੇ ਹਾਂ। ਜੋ ਕੀਰਤਨ ਸੇਲੇ ਜੀ ਦੀ ਵਿਚਾਰ ਚੱਲ ਰਹੀ ਹੈ, ਉਹ ਕੱਲ੍ਹ ਰਾਤ ਅਤੇ ਪਰਸੋਂ ਰਾਤ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਇੱਥੇ ਸਮਾਪਤੀ, ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਮ ਗੌੜੀ ਪੂਰਬੀ ਮੱਲਾ ਪੰਜਵਾ, ਕਰੋਂ ਬੇਨੰਤੀ ਸੁਣ ਮੇਰੇ ਨੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਆਉਦ ਘਟੇ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾ। ਇਹ ਸੰਸਾਰ ਵਿਕਾਰ ਸੰਤੇ ਮਹਿ, ਕਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਇਹੋ ਰਸ। ਅਕਥ ਕਥਾ ਤਿਨ ਜਾਣੀ, ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾਸ ਅਹਿ ਸੁਖ ਮਾਂਗੇ, ਮੁਖ ਕਰ ਸੰਤਨ ਕੀ ਪੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾਸ ਅਹਿ ਸੁਖ ਮਾਂਗੇ, ਮੁਖ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਧਸੰਗ ਜੀਓ, ਸਿਲਸਿਲਾਵਾਰ ਜੋ ਕੀਰਤਨ ਸੋਹਲੇ ਜੀ ਦੀ ਵਿਚਾਰ ਰੋਜ਼ ਆਪ ਜੀ ਦੇ ਸਾਹਮਣੇ ਰੱਖੀ ਜਾ ਰਹੀ ਹੈ, ਸੋਹਲੇ ਜੀ ਦਾ ਇਹ ਪੰਜਵਾਂ ਸ਼ਬਦ ਹੈ, ਆਖਰੀ ਸ਼ਬਦ। ਪੰਜ ਸ਼ਬਦਾਂ ਦੀ ਇਹ ਬਾਣੀ ਹੈ। ਤਿੰਨ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ, ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ, ਔਰ ਇਹ ਆਖਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਸ ਪਾਵਨ ਪਵਿੱਤਰ ਵਾਕ ਵਿੱਚ ਜੋ ਸਤਿਗੁਰੂ ਦੇਵ ਜੀ ਮਹਾਰਾਜ ਨੇ ਮੂਲ ਪੰਕਤੀਆਂ ਉਚਾਰਨ ਕੀਤੀਆਂ ਨੇ, ਉਹ ਇਹ ਕਿ ਔਧ ਘਟੇ ਦਿਨ ਸਰੈਣ ਆਰੇ, ਰਹਾਉ ਦੀ ਪੰਕਤੀ ਇਹ ਹੈ। ਉਮਰ ਘਟ ਰਹੀ ਹੈ ਦਿਨ ਕਰਕੇ ਰਾਤ ਕਰਕੇ, ਔਰ ਕਮਾਲ ਇਹ ਹੈ ਕਿ ਅਗਿਆਨ ਵੱਧ ਰਿਹਾ ਦਿਨ ਕਰਕੇ ਰਾਤ ਕਰਕੇ। ਬਹੁਤ ਕਬੀਰ ਦਾ ਬੜਾ ਸੁੰਦਰ ਪ੍ਰਮਾਣ ਹੈ, ਮੋਹੇ ਐਸੇ ਬਨ ਜਿਸੋ ਨਹੀਂ ਕਾਜ, ਜੈ ਘਟੇ ਮੂਲ ਨਿਤ ਬਢੇ ਵਿਆਜ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦਾ ਕੰਮ ਕਰਨਾ ਮੈਂ ਛੱਡ ਦਿੱਤਾ ਹੁਣ, ਕਿ ਜ਼ਿੰਦਗੀ ਦਾ ਮੂਲ ਸਵਾਸ ਇਹ ਤੇ ਘਟਨ ਅਤੇ ਅਗਿਆਨ ਅਤੇ ਔਗਣਾਂ ਦਾ ਮੂਲ ਇਹ ਵੱਧਦਾ ਜਾਏ, ਸੂਦ ਵੱਧਦਾ ਜਾਏ ਉੱਪਰ, ਮੈਂ ਇਸ ਤਰ੍ਹਾਂ ਦਾ ਹੁਣ ਕੰਮ ਹੀ ਨਹੀਂ ਕਰਦਾ, ਭਾਵ ਸਵਾਸ ਨੂੰ ਲੇਖੇ ਲਾਉਣਾ। ਔਰ ਮਨੁੱਖ ਦੇ ਕੋਲ ਇਹੀ ਪੂੰਜੀ ਹੈ, ਕਾਮ ਕ੍ਰੋਧ ਦੋਇ ਬੈਲ ਬਿਸਾਹੇ, ਪਵਨ ਪੂੰਜੀ ਪਰਗਾਸਿਓ। ਮਨੁੱਖ ਦੇ ਕੋਲ ਜਿਹੜੀ ਰਾਸ ਹੈ, ਪੂੰਜੀ ਹੈ, ਉਹ ਇਹ ਸਵਾਸ ਨੇ, ਕਿਸੇ ਨਾਲ ਹੀ ਮਨੁੱਖ ਨੇ ਸਭ ਕੁਛ ਕਰਨਾ। ਸਤਿਗੁਰ ਇੱਥੇ ਕਹਿ ਰਹੇ ਨੇ ਅਗਰ ਇਹ ਲੇਖੇ ਨਹੀਂ ਲੱਗੇ ਤਾਂ ਘਟ ਰਹੇ ਨੇ, ਸਹਿਜੇ ਸਹਿਜੇ ਇਹ ਸਰਮਾਇਆ ਘਟ ਰਿਹਾ। ਇਸ ਵਾਸਤੇ ਮੂਲ ਉਪਦੇਸ਼ ਆਪ ਕਰ ਰਹੇ ਨੇ, ਮਨ ਗੁਰ ਮਿਲ ਕਾਜ ਸਵਾਰ, ਇਹ ਮਨ ਉਮਰ 'ਤੇ ਘਟ ਰਹੀ ਹੈ, ਸਵਾਸ 'ਤੇ ਘਟ ਰਹੇ ਨੇ, ਗੁਰੂ ਨੂੰ ਮਿਲ ਕੇ ਕਾਰਜ ਸਵਾਰ ਲੈ। ਕੰਮ ਕੀ ਹੈ, ਕਾਰਜ ਕੀ ਹੈ, ਜਿਸ ਨੂੰ ਸਵਾਰਨਾ ਹੈ। ਇੱਕ ਇੱਕ ਪੰਕਤੀ ਦੇ ਸਤਿਗੁਰੂ ਗੱਲ ਖੋਲਦੇ ਨੇ, ਤਾਂ ਪਹਿਲੇ ਮੈਂ ਅਖਰੀ ਅਰਥੀ ਤੁਹਾਡੇ ਸਾਹਮਣੇ ਰੱਖਾਂ। ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਹੇ ਮੇਰੇ ਮਿੱਤਰ, ਮੈਂ ਬੇਨਤੀ ਕਰਦਾ, ਜੋਦੜੀ ਕਰਦਾ। ਇਸ ਤਰ੍ਹਾਂ ਦੀ ਗੱਲ ਉਹੀ ਕਰ ਸਕਦਾ ਜਿਸ ਨੂੰ ਜੀਵਾਂ 'ਤੇ ਬਹੁਤ ਤਰਸ ਆ ਰਿਹਾ, ਦਇਆ ਆ ਰਹੀ ਹੈ, ਔਰ ਧਰਮ ਦੀ 'ਤੇ ਜੋਦੜੀ 'ਤੇ ਬੇਨਤੀ ਕੀਤੀ ਜਾ ਸਕਦੀ ਹੈ। ਧਰਮ ਜਬਰ ਨਾਲ ਨਹੀਂ ਮਨਵਾਇਆ ਜਾ ਸਕਦਾ, ਕਾਨੂੰਨ ਜਬਰ ਨਾਲ ਮਨਵਾਇਆ ਜਾ ਸਕਦਾ। ਮਨੁੱਖ ਰਾਜਨੀਤਿਕ ਨਿਯਮ ਦੀ ਪਾਲਣਾ ਨਾ ਕਰੇ ਤਾਂ ਉਸ ਵਾਸਤੇ ਬਹੁਤ ਕਰੜੀ ਸਜ਼ਾ ਹੈ, ਨਿਯਮ ਦੀ ਪਾਲਣਾ ਕਰਨੀ ਪਏਗੀ। ਪਰ ਇੱਕ ਬੰਦਾ ਜੇ ਧਰਮ ਨੂੰ ਨਹੀਂ ਮੰਨਦਾ ਤਾਂ ਫਿਰ ਕੋਈ ਜ਼ਬਰ ਨਹੀਂ ਹੈ ਉਸਦੇ ਉੱਤੇ, ਜ਼ਬਰਦਸਤੀ ਨਹੀਂ ਮਨਾਇਆ ਜਾ ਸਕਦਾ। ਧਰਮ ਜ਼ਬਰ ਨਹੀਂ ਹੈ। ਸਮਾਜ ਦੇ ਵੀ ਕੁਛ ਨਿਯਮ ਐਸੇ ਹੋ ਸਕਦੇ ਨੇ ਜੋ ਜ਼ਬਰਦਸਤੀ ਮਨਾਏ ਜਾਣ, ਵੀ ਤੈਨੂੰ ਮੰਨਣੀ ਪਏਗੀ ਬਿਰਾਦਰੀ ਦੀ ਗੱਲ, ਕਾਨੂੰਨ ਤੇ ਮੰਨਣਾ ਹੀ ਪਏਗਾ ਹਰ ਹਾਲਤ ਦੇ, ਜੋ ਵੀ ਨਿਯਮ ਬਣਾ ਦਿੱਤੇ ਗਏ ਨੇ। ਜੇ ਤੁਸੀਂ ਗੁਰਦੁਆਰੇ ਤੱਕ ਆਇਓ ਤਾਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਕੇ ਆਇਓ। ਅਗਰ ਇੱਕ ਮਨੁੱਖ ਕਹਿ ਦੇ ਕਿ ਮੈਂ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ, ਤਾਂ ਇੱਕ ਤੇ ਜੁਰਮ ਹੈ, ਇੱਕ ਸਹੀ ਸਲਾਮਤ ਇਸਦਾ ਪਹੁੰਚਣਾ ਵੀ ਔਖਾ ਹੈ। ਟ੍ਰੈਫਿਕ ਨਿਯਮ ਦੀ ਤਾਂ ਪਾਲਣਾ ਕਰਨੀ ਪੈਂਦੀ, ਲਾਜ਼ਮੀ ਕਰਨੀ ਪੈਂਦੀ। ਇਸ ਤਰ੍ਹਾਂ ਰਾਜਨੀਤਿਕ ਹਜ਼ਾਰਾਂ ਤਰ੍ਹਾਂ ਦੇ ਨਿਯਮ ਨੇ, ਜੋ ਮਨੁੱਖ ਨਾ ਪਾਲਣਾ ਕਰੇ ਤਾਂ ਸਜ਼ਾ ਹੈ, ਜੁਰਮ ਹੈ, ਉਹਦੀ ਸਜ਼ਾ ਦਿੱਤੀ ਜਾਂਦੀ ਹੈ ਔਰ ਉਸ ਵਿੱਚ ਮਨੁੱਖ ਦਾ ਨੁਕਸਾਨ ਹੁੰਦਾ। ਅਗਰ ਕੋਈ ਬੰਦਾ ਧਾਰਮਿਕ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਜ਼ਬਰ ਨਹੀਂ ਹੈ। ਸਰੇ ਆਮ ਉੱਚੀ ਆਵਾਜ਼ ਨਾਲ ਕਹਿ ਦੇ, ਐ ਗੁਰੂ ਮੈਂ ਤੇਰੇ ਬਣਾਏ ਨਿਯਮ ਨਹੀਂ ਮੰਨਦਾ, ਠੀਕ ਹੈ ਨਾ ਮੰਨ, ਜ਼ਬਰ ਨਹੀਂ ਹੈ। ਧਾਰਮਿਕ ਦੁਨੀਆਂ 'ਚ ਬੇਨਤੀ ਕੀਤੀ ਜਾ ਸਕਦੀ ਹੈ, ਜੋਦੜੀ ਕੀਤੀ ਜਾ ਸਕਦੀ ਹੈ, ਜ਼ਬਰ ਨਹੀਂ ਹੈ। ਇਸ ਵਾਸਤੇ ਸਤਿਗੁਰਾਂ ਨੇ ਥਾਂ ਥਾਂ 'ਤੇ ਬੇਨਤੀ ਕੀਤੀ ਹੈ, ਜੋਦੜੀ ਕੀਤੀ ਹੈ। ਧਰਮ ਜ਼ਬਰ ਦੀ ਚੀਜ਼ ਨਹੀਂ। ਦੂਸਰੀ ਇਹ ਕਿ ਅਧਿਆਤਮਕ ਨੁਕਸਾਨ ਜਿਹੜਾ ਹੈ ਇਹ ਦਿਖਾਈ ਨਹੀਂ ਦਿੰਦਾ ਮਨੁੱਖ ਨੂੰ, ਬਾਹਰਲਾ ਨੁਕਸਾਨ ਦਿਖਾਈ ਦੇ ਜਾਂਦਾ। ਕਿਧਰੇ ਬਿਰਾਦਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ, ਰਾਜਨੀਤਿਕ ਨਿਯਮ ਦੀ ਪਾਲਣਾ ਨਹੀਂ ਕੀਤੀ, ਤਾਂ ਉਸਦਾ ਜੋ ਨੁਕਸਾਨ ਹੈ ਸਾਹਮਣੇ ਜ਼ਾਹਿਰ ਹੋ ਜਾਂਦਾ। ਅਧਿਆਤਮਕ ਘਾਟਾ ਜਿਹੜਾ ਹੈ ਇਸਦਾ ਪਤਾ ਹੀ ਨਹੀਂ ਚੱਲਦਾ। ਅਧਿਆਤਮਕ ਘਾਟੇ ਦਾ ਤਾਂ ਪਤਾ ਚੱਲੇ ਕਿ ਮਨੁੱਖ ਹੋਸ਼ ਦੇ 'ਚ ਹੋਵੇ, ਮਨੁੱਖ ਕੁਛ ਅੰਤਰਮੁਖੀ ਹੋਵੇ। ਇਸ ਵਾਸਤੇ ਉਮਰ ਦੇ ਘਟਣ ਦੇ ਨਾਲ ਨਾਲ ਅਧਿਆਤਮਕ ਸਰਮਾਇਆ ਵੀ ਰੋਜ਼ ਘਟਦਾ, ਨੁਕਸਾਨ ਹੁੰਦਾ, ਬਹੁਤ ਵੱਡਾ ਨੁਕਸਾਨ ਹੁੰਦਾ। ਅਤੇ ਇਹ ਨੁਕਸਾਨ ਇੰਝ ਕਹਿ ਲਓ ਸਜ਼ਾ ਹੈ, ਜ਼ਬਰ ਨਹੀਂ ਹੈ। ਵੀ ਤੁਹਾਨੂੰ ਇਹ ਧਰਮ ਦੇ ਨਿਯਮ ਦੀ ਪਾਲਣਾ ਕਰਨੀ ਹੀ ਪਏਗੀ, ਇਸ ਤਰ੍ਹਾਂ ਦਾ ਜ਼ਬਰ ਨਹੀਂ ਹੈ। ਇਸ ਵਾਸਤੇ ਬੜੀ ਖੁਸ਼ੀ ਨਾਲ ਲੋਕ ਧਰਮ ਦੀ ਗੱਲ ਸੁਣ ਲੈਂਦੇ ਨੇ, ਮੰਨਦੇ ਨੇ। ਸੰਸਾ ਬਣਿਆ ਰਹਿੰਦਾ, ਸ਼ੱਕ ਬਣਿਆ ਰਹਿੰਦਾ, ਕਿਉਂਕਿ ਧਰਮ ਜ਼ਬਰ ਨਹੀਂ ਹੈ, ਧਰਮ ਜ਼ਬਰਦਸਤੀ ਨਹੀਂ ਹੈ। ਅਗਰ ਧਰਮ ਦੀ ਜ਼ਬਰਦਸਤੀ ਆ ਜਾਏ ਤਾਂ ਧਰਮ ਧਰਮ ਨਹੀਂ ਹੈ, ਉਹ ਰਾਜਨੀਤੀ ਹੈ। ਇੰਨੀ ਮੈਲ ਸਕਦਾ, ਉਹ ਫਿਰ ਰਾਜਨੀਤੀ ਹੋਵੇਗੀ। ਕਿਸੇ ਬਾਦਸ਼ਾਹ ਦਾ ਹੁਕਮ ਹੋਵੇਗਾ, ਰੱਬ ਦਾ ਨਹੀਂ। ਰੱਬ ਦਾ ਹੁਕਮ ਜ਼ਬਰ ਨਹੀਂ ਹੈ, ਉਹ 'ਤੇ ਪਿਆਰ ਹੈ, ਉਹ 'ਤੇ ਇੱਕ ਜੋਦੜੀ ਹੈ, ਉਹ 'ਤੇ ਇੱਕ ਕਹਿਣ ਦਾ ਐਸਾ ਢੰਗ ਹੈ ਜੈਸੇ 2-3 ਸਾਲ ਦੇ ਬੱਚੇ ਨੂੰ, ਮਾਸੂਮ ਬੱਚੇ ਨੂੰ ਮਾਂ ਬਾਪ ਕਹਿੰਦੇ ਨੇ, ਸਮਝਾਉਂਦੇ ਨੇ ਪਿਆਰ ਨਾਲ। ਤਾਂ ਧਾਰਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਤਾਂ ਬੰਦਾ ਬੱਚੇ ਦਾ ਬੱਚਾ ਹੈ। ਇਸ ਵਾਸਤੇ ਸਤਿਪੁਰਸ਼ ਜੋਦੜੀ ਕਰਕੇ ਪਿਆਰ ਨਾਲ ਸਮਝਾਉਂਦੇ ਰਹੇ, ਜ਼ਬਰ ਕਿਧਰੇ ਵੀ ਨਹੀਂ ਹੈ, ਜ਼ਬਰਦਸਤੀ ਕਿਧਰੇ ਵੀ ਨਹੀਂ ਹੈ। ਪੁਰਾਣੇ ਨਿਜ਼ਾਮ ਦੇ 'ਤੇ ਝਾਤ ਮਾਰੀਏ ਆਪਣੇ ਦੇਸ਼ ਦੇ, ਤਾਂ ਜੋ ਸਨਾਤਨ ਮਤ ਸੀ ਉਹ ਬਹਿਸ ਮੁਬਾਸੇ ਦਾ ਮਤ ਸੀ, ਵੀ ਥਾਂ ਥਾਂ 'ਤੇ ਬਹਿਸ ਮੁਬਾਸੇ ਕਰਨੇ ਨੇ, ਚਰਚਾ ਕਰਨੀ ਹੈ। ਅਤੇ ਜਿਹੜਾ ਬੰਦਾ ਚਰਚਾ ਵਿੱਚ ਜਿੱਤ ਜਾਏ, ਵਿਚਾਰ ਵਿੱਚ ਜਿੱਤ ਜਾਏ, ਉਹਦੀ ਗੱਲ ਮੰਨ ਲਈ ਜਾਏ। ਪਰ ਮੰਨੀ ਤਾਂ ਜਾ ਸਕਦੀ ਹੈ ਜੇ ਉਹ ਬਾਕੀ ਦਿਆਂ ਨੂੰ ਵਿਚਾਰ ਵਿੱਚ ਹਰਾਵੇ। ਇਹ ਸਿਲਸਿਲਾ ਸਦੀਆਂ ਤੱਕ ਹਿੰਦੁਸਤਾਨ ਵਿੱਚ ਰਾਇਜ ਰਿਹਾ, ਬਹਿਸ ਮੁਬਾਸੇ ਦਾ, ਤਰਕ ਦਾ। ਤੋ ਤਰਕ ਵਿੱਚ ਜਿਹੜਾ ਜਿੱਤ ਜਾਂਦਾ ਸੀ, ਵਿਚਾਰ ਵਟਾਂਦਰੇ 'ਚ ਜਿਹਦੀ ਜਿੱਤ ਹੋ ਜਾਂਦੀ ਸੀ, ਬਾਕੀਆਂ ਨੂੰ ਫਿਰ ਕਹਿ ਦਿੱਤਾ ਜਾਂਦਾ ਸੀ ਇਹ ਵਿਚਾਰ ਕਬੂਲ ਕਰ ਲਓ, ਲੋਕ ਖੁਸ਼ੀ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਇਸਲਾਮ ਦਾ ਜ਼ਮਾਨਾ ਆਇਆ, ਉਹਨਾਂ ਨੇ ਆਖਿਆ ਕੌਣ ਵਿਚਾਰ ਵਿੱਚ ਪਵੇ, ਕੌਣ ਮਗਜ਼ਮਾਰੀ ਵਿੱਚ ਪਵੇ, ਕੌਣ ਇਹ ਖੱਪੇ ਅਤੇ ਅਗਲੇ ਨੂੰ ਗਲਤ ਸਾਬਤ ਕਰੇ ਅਤੇ ਆਪਣੇ ਵਿਚਾਰ ਨੂੰ ਸਹੀ ਸਾਬਤ ਕਰੇ। ਉਹਨੇ ਮਿਆਨ ਤੋਂ ਤਲਵਾਰ ਕੱਢੀ, ਅਸੀਂ ਬਈ ਇਸ ਮਸਲੇ ਨੂੰ ਤਲਵਾਰ ਨਾਲ ਹੱਲ ਕਰਨਾ, ਵਿਚਾਰ ਨਾਲ ਨਹੀਂ। ਬਈ ਇਸਲਾਮ ਕਬੂਲ ਹੈ ਕਿ ਨਹੀਂ, ਨਹੀਂ ਕਬੂਲ ਹੈ ਤਾਂ ਗਰਦਨ ਇੱਕ ਪਾਸੇ। ਤੋ ਇਸਲਾਮ ਜਬਰ ਦੇ ਨਾਲ ਫੈਲਿਆ, ਸਨਾਤਨ ਮਤ ਵਿਚਾਰ ਨਾਲ ਫੈਲਿਆ। ਥਾਂ ਥਾਂ 'ਤੇ ਵਿਚਾਰ ਵਟਾਂਦਰੇ ਹੁੰਦੇ ਰਹੇ, ਇਤਿਹਾਸਕ ਗ੍ਰੰਥਾਂ 'ਚ ਬੜਾ ਭਾਰੀ ਜ਼ਿਕਰ ਹੈ। ਔਰ ਜਿੱਥੇ ਵਿਚਾਰ ਵਟਾਂਦਰਾ ਹੁੰਦਾ ਸੀ, ਰੱਜ ਕੇ ਖੰਡਨ ਮੰਡਨ ਹੁੰਦਾ ਸੀ, ਅਤੇ ਖੰਡਨ ਮੰਡਨ ਦੀ ਬਿਲਕੁਲ ਖੁੱਲ੍ਹ ਸੀ, ਪਰ ਹੁੰਦੀ ਵਿਚਾਰ ਸੀ। ਕਹਿੰਦੇ ਵਿਚਾਰ ਦਾ ਜਵਾਬ ਜਦ ਵਿਚਾਰ ਦੇ 'ਚ ਨਾ ਹੋਵੇ ਤਾਂ ਅਕਸਰ ਬੰਦਾ ਤਕਰਾਰ 'ਤੇ ਉਤਰ ਆਉਂਦਾ, ਅਤੇ ਤਕਰਾਰ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਦ ਬੰਦੇ ਕੋਲ ਵਿਚਾਰ ਕੋਈ ਨਹੀਂ। ਸੋ ਸਨਾਤਨ ਮਤ ਦੇ 'ਚ ਇਹ ਬਿਲਕੁਲ ਬੰਦੇ ਸਲਾਹ ਦਿੱਤੀ ਗਈ ਸੀ, ਤਕਰਾਰ ਨਹੀਂ ਵਿਚਾਰ। ਜਿਹੜਾ ਤਕਰਾਰ 'ਤੇ ਉਤਰ ਆਇਆ, ਸਮਝ ਲਓ ਇਹਦੀ ਹਾਰ ਹੋ ਗਈ ਹੈ, ਇਹਦੇ ਕੋਲ ਵਿਚਾਰ ਦਾ ਜਵਾਬ ਵਿਚਾਰ ਦੇ 'ਚ ਨਹੀਂ ਹੈ। ਤੋ ਜਿਹੜਾ ਤਕਰਾਰ ਦੇ 'ਚ ਉਤਰ ਆਇਆ, ਸਭਾ ਫੈਸਲਾ ਕਰ ਦਿੰਦੀ ਸੀ ਇਹਦੀ ਹਾਰ ਹੋ ਗਈ ਹੈ, ਗੱਲ ਖਤਮ। ਅਤੇ ਵਿਚਾਰ ਨੂੰ ਵਿਚਾਰ ਨਾਲ ਨਹੀਂ ਸੁਲਝਾ ਸਕਦਾ, ਤਕਰਾਰ 'ਤੇ ਉਤਰ ਆਇਆ ਔਰ ਉਸਦੀ ਇਸ ਤਰੀਕੇ ਨਾਲ ਹਾਰ ਮੰਨ ਲਈ ਜਾਂਦੀ ਸੀ ਕਿ ਜਿਹਦੀ ਵਿਚਾਰ ਅਜੇ ਵੀ ਜਾਰੀ ਹੈ ਉਹਦੇ ਅਧੀਨ ਬਾਕੀ ਹੋ ਜਾਂਦੇ ਸਨ, ਉਹਨੂੰ ਕਬੂਲ ਕਰ ਲੈਂਦੇ ਸਨ, ਮੰਨ ਲੈਂਦੇ ਸਨ। ਔਰ ਇਹ ਬਹੁਤ ਵੱਡੇ ਵਿਚਾਰ ਵਟਾਂਦਰੇ ਸਦੀਆਂ ਤੱਕ ਹਿੰਦੁਸਤਾਨ ਵਿੱਚ ਹੁੰਦੇ ਰਹੇ। ਵੱਖ ਵੱਖ ਧਰਮ ਦੀਆਂ ਸ਼ਾਖਾਂ, ਸੰਪਰਦਾਵਾਂ ਇਹਨਾਂ ਵਿਚਾਰ ਵਟਾਂਦਰਿਆਂ ਤੋਂ ਬਣੀਆਂ। ਇਸਲਾਮ ਦਾ ਜ਼ਮਾਨਾ ਆਇਆ ਅਤੇ ਸਪਸ਼ਟ ਕਹਿ ਦਿੱਤਾ ਗਿਆ ਕੌਣ ਵਿਚਾਰ ਕਰੇ, ਕੌਣ ਵਿਚਾਰ ਵਟਾਂਦਰਾ ਕਰੇ। ਅਤੇ ਵਿਚਾਰ ਵਰਗੀ ਚੀਜ਼ ਕੋਈ ਹੈਗੀ ਵੀ ਨਹੀਂ ਸੀ। ਇਤਨੀ ਵੀ ਮੈਂ ਅਰਜ਼ ਕਰਾਂ, ਮਿਆਨ 'ਚੋਂ ਕੱਢੀ ਤਲਵਾਰ, ਵੀ ਗੱਲ ਕਬੂਲ ਹੈ ਕਿ ਨਹੀਂ, ਨਹੀਂ ਕਬੂਲ ਤਾਂ ਫਿਰ ਇਹ ਤਲਵਾਰ ਹੈ। ਸਦੀਆਂ ਤੱਕ ਵਿਚਾਰ ਵਿੱਚ ਉਲਝਿਆ ਹੋਇਆ ਭਾਰਤ, ਹਿੰਦੁਸਤਾਨ ਤਲਵਾਰ ਦੀ ਤਾਂ ਗੱਲ ਹੀ ਭੁੱਲ ਗਿਆ ਸੀ, ਵਿਚਾਰਿਆਂ ਨੂੰ ਕਬੂਲ ਕਰਨਾ ਪਿਆ, ਝੁਕਣਾ ਪਿਆ। ਜਿੱਥੇ ਜਿੱਥੇ ਤਲਵਾਰ ਮਾਰ ਕਰ ਸਕੇ ਝੁਕਦੇ ਗਏ ਲੋਕ। ਤੋ ਮੈਂ ਅਰਜ਼ ਕਰਾਂ, ਇਸਲਾਮ ਫੈਲਿਆ ਤਲਵਾਰ ਨਾਲ, ਸਨਾਤਨ ਮਤ ਫੈਲਿਆ ਵਿਚਾਰ ਨਾਲ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ। ਆਪਨੇ ਇੱਕ ਨਵੀਂ ਦੇਣ ਜਗਤ ਨੂੰ ਦਿੱਤੀ ਵੀ ਵਿਚਾਰ ਵੀ ਕਿੱਥੇ ਤੱਕ ਪੇਸ਼ ਕਰੀਏ। ਕਾਰਨ ਕਿ ਵਿਚਾਰ ਦੀ ਸਮਝ ਵੀ ਵਿਚਾਰਕ ਨੂੰ ਹੋਵੇਗੀ, ਬਾਕੀ ਨੂੰ ਕਿਸ ਤਰ੍ਹਾਂ ਹੋਵੇਗੀ। ਜਿਹਦਾ ਬੌਧਕ ਤੌਰ 'ਤੇ ਵਿਕਾਸ ਨਹੀਂ ਹੋਇਆ, ਜੇ ਬੁੱਧੀ ਜਿਹੜੀ ਹੈ ਉਸਦੀ ਉੱਨਤ ਨਹੀਂ ਹੋਈ, ਉਹਦੇ ਸਾਹਮਣੇ ਵਿਚਾਰ ਕਿਵੇਂ ਨੇ ਰੱਖਦੇ? ਕੁਛ ਵੀ ਨਹੀਂ। ਔਰ ਦੁਨੀਆਂ ਵਿੱਚ ਨਵੇਂ ਕਿ ਸਦੀ 'ਤੇ ਉਹ ਬੰਦੇ ਨੇ ਜੋ ਵਿਚਾਰ ਦੇ ਤਲ 'ਤੇ ਜੀ ਵੀ ਨਹੀਂ ਰਹੇ ਅਤੇ ਵਿਚਾਰ ਤੋਂ ਪ੍ਰਭਾਵਿਤ ਵੀ ਨਹੀਂ, ਬਿਲਕੁਲ ਇਸ ਢੰਗ ਨਾਲ ਜੀਵਦੇ ਨੇ ਜੈਸੇ ਸਤਿਗੁਰੂ ਕਹਿੰਦੇ ਨੇ ਅਸੰਖ ਮੂਰਖ ਅੰਧ ਗੋਰ। ਅਤੇ ਤਲਵਾਰ ਨਾਲ ਧਰਮ ਦਾ ਪ੍ਰਚਾਰ ਕੀਤਾ ਜਾਏ, ਇਹਦੇ ਨਾਲ ਤਾਂ ਗੁਰੂ ਨਾਨਕ ਦੀ ਜ਼ਮੀਰ ਬਿਲਕੁਲ ਸਹਿਮਤ ਨਹੀਂ ਹੋਈ, ਆਪਣੇ ਵਿਰੋਧਤਾ ਕੀਤੀ ਹੈ। ਫਿਰ ਕਿਸ ਤਰ੍ਹਾਂ ਲੋਕਾਂ ਨੂੰ ਰੱਬ ਦੇ ਮਾਰਗ 'ਤੇ ਤੋਰਿਆ ਜਾਏ? ਪਿਆਰ ਨਾਲ। ਗੁਰੂ ਘਰ ਦੇ ਪਿਆਰ ਪ੍ਰਧਾਨ ਹੋ ਗਿਆ, ਗੁਰੂ ਘਰ ਦੇ ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਪਿਆਰ ਬਣ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ 'ਤੇ ਜ਼ੋਰ ਦਿੱਤਾ। ਸਤਿਗੁਰ ਦੀ ਬਾਣੀ ਦਾ ਸਾਫ ਫਰਮਾਨ, ਮਨ ਰੇ ਕਿਉਂ ਛੂਟੇ ਬਿਨ ਪਿਆਰ, ਬਿਨਾਂ ਪਿਆਰ ਤੋਂ ਬੰਧਨ ਨਹੀਂ ਟੁੱਟਣ ਲੱਗੇ। ਸਾਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਿਚਾਰਕ ਵੀ ਉਰਾਰ ਰਹਿ ਜਾਏਗਾ, ਤਕਰਾਰ ਕਰਨ ਵਾਲੇ ਨੇ ਤਾਂ ਮਿਲਣਾ ਹੀ ਨਹੀਂ, ਅਤੇ ਜਿਹਦੇ ਹੱਥ 'ਚ ਤਲਵਾਰ ਹੈ ਉਹਦੇ ਕੋਲ ਵੀ ਤਲਵਾਰ ਰਹਿ ਜਾਏਗੀ, ਕਰਤਾਰ ਨਹੀਂ, ਨਿਰੰਕਾਰ ਨਹੀਂ। ਇੱਕ ਮੱਧ ਦਾ ਮਾਰਗ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੁਣਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਗਰ ਤਲਵਾਰ ਵੀ ਚੁੱਕੀ ਤਾਂ ਉਸ ਤਲਵਾਰ ਨੂੰ ਰੋਕਣ ਵਾਸਤੇ ਜੋ ਖਾਮਾ ਖਾ ਮਜ਼ਲੂਮਾਂ ਦੇ ਗਰਦਨ ਦੇ ਉੱਤੇ ਗਿਰ ਰਹੀ ਸੀ, ਚੱਲ ਰਹੀ ਸੀ। ਯਕੀਨ ਜਾਣੋ, ਧਰਮ ਫੈਲਾਉਣ ਵਾਸਤੇ ਤਲਵਾਰ ਨਹੀਂ ਸੀ, ਅਧਰਮ ਨੂੰ ਰੋਕਣ ਦੀ ਖਾਤਰ, ਜ਼ੁਲਮ ਨੂੰ ਰੋਕਣ ਦੀ ਖਾਤਰ। ਧਰਮ ਦੀ ਗੱਲ ਤਲਵਾਰ ਨਾਲ ਨਹੀਂ ਆਉਂਦੀ, ਇੰਨੀ ਮਿਹਨਤ ਕਰਦੇ। ਇਸ ਵਾਸਤੇ ਸਤਿਗੁਰਾਂ ਨੇ ਥਾਂ ਥਾਂ 'ਤੇ ਜੋਦੜੀ ਕੀਤੀ ਹੈ, ਬੇਨਤੀ ਕੀਤੀ ਹੈ, ਤਲਵਾਰ ਚੁੱਕੀ ਸਿਰਫ ਜ਼ਾਲਮ ਦੀ ਤਲਵਾਰ ਨੂੰ ਰੋਕਣ ਦੀ ਖਾਤਰ, ਮਜਬੂਰੀ, ਕਿਉਂਕਿ ਵਿਚਾਰ ਇਹ ਜ਼ਾਲਮ ਮੰਨਦਾ ਨਹੀਂ ਸੀ। ਤਾਂ ਹੁਣ ਜ਼ਾਲਮ ਦੀ ਤਲਵਾਰ ਨੂੰ ਰੋਕਣ ਲਈ ਇੱਕੋ ਹੀ ਜ਼ਰੀਆ ਰਹਿ ਗਿਆ ਸੀ, ਤਲਵਾਰ। ਲੇਕਿਨ ਤਲਵਾਰ ਨਾਲ ਧਰਮ ਦਾ ਪ੍ਰਚਾਰ, ਇਸ ਤਰ੍ਹਾਂ ਦੀ ਦੇਣ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਹੀਂ ਹੈ। ਪਰਮਾਤਮਾ ਦੀ ਪ੍ਰਾਪਤੀ ਤਲਵਾਰ ਨਾਲ ਨਹੀਂ, ਪ੍ਰੇਮ ਨਾਲ ਹੈ। ਸਾਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸਲਾਮ ਵਿੱਚ ਇੱਕ ਬਾਗੀ ਧੜਾ ਪੈਦਾ ਹੋਇਆ ਸੂਫੀਆਂ ਦਾ, ਜੋ ਕਰੀਬਨ ਕਰੀਬਨ ਇਸਲਾਮ ਦੀ ਤਲਵਾਰ ਨਾਲ ਸਹਿਮਤ ਨਹੀਂ ਹੋਏ, ਕਿਉਂਕਿ ਇਸਲਾਮ ਫੈਲਿਆ ਤਲਵਾਰ ਨਾਲ ਅਤੇ ਧਰਮ ਨੂੰ ਫੈਲਾਉਣ ਦਾ ਜ਼ਰੀਆ ਹੀ ਤਲਵਾਰ ਸੀ। ਜੇ ਮੁਹੰਮਦ ਸਾਹਿਬ ਖਾਨਾ ਕਾਬਾ ਵਿੱਚ ਬੁੱਤ ਤੋੜ ਸਕਦੇ ਨੇ ਤਾਂ ਫਿਰ ਉਹਨਾਂ ਦੀ ਉਮਤ ਵੀ ਤੋੜ ਸਕਦੀ ਹੈ। ਤੋ ਰੂਹੇ ਜ਼ਮੀਨ ਦੇ ਉੱਤੇ ਹਜ਼ਾਰਾਂ ਮੰਦਰ ਨੇ ਇਸ ਤੋਂ ਨਾਬੂਦ ਕੀਤੇ ਗਏ ਜਿੱਥੇ ਮੂਰਤੀਆਂ ਸਨ। ਹੋਰ ਤੇ ਇੱਕ ਪਾਸੇ ਅਲੋਰਾ ਅਜੰਤਾ ਦੀਆਂ ਖੂਬਸੂਰਤ ਗੁਫਾਵਾਂ ਦੇ ਜਿਹੜੇ ਬਣੇ ਮੰਦਰ ਸਨ ਉਹ ਵੀ ਨੇਤ ਤੋਂ ਨਾਬੂਦ ਕੀਤੇ ਗਏ, ਉਹ ਵੀ ਬਹੁਤੇ ਮਿਟਾਏ ਗਏ। ਔਰ ਕੁਛ ਅਰਸਾ ਹੋਇਆ ਅਫਗਾਨਿਸਤਾਨ ਵਿੱਚ ਜਲਾਲਾਬਾਦ ਵਿੱਚ ਇੱਕ ਮੰਦਰ ਪ੍ਰਗਟ ਹੋਇਆ ਮਿੱਟੀ ਦੇ ਢੇਰ ਦੇ ਥੱਲੋਂ। ਦਾਸ ਉੱਥੇ ਵੇਖਣ ਗਿਆ ਸੀ, ਹੋਰ ਬਹੁਤ ਸਾਰੇ ਸੱਜਣਾਂ ਨੇ ਦਰਸ਼ਨ ਕੀਤੇ। ਬਹੁਤ ਵੱਡਾ ਮਿੱਟੀ ਦਾ ਢੇਰ ਅਤੇ ਸੁਭਾਵਕ ਕਿਧਰੇ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਗੌਰਮੈਂਟ ਨੇ, ਲੋੜ ਪੈ ਗਈ ਹੋਣੀ ਮਿੱਟੀ ਦੀ। ਥੱਲੋਂ ਮੰਦਰ ਨਿਕਲੇ, ਬੜਾ ਖੂਬ